ਸਤਿ ਸ਼੍ਰੀ ਅਕਾਲ। ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖ਼ਬਰਾਂ ਸੁਣੋ। ਅੱਜ ਦਿਨ ਸੋਮਵਾਰ ਸੰਨ 2025 ਦੇ ਮਈ ਮਹੀਨੇ ਦੀ 26 ਤਰੀਕ। ਕੈਨੇਡਾ ਪੋਸਟ ਅਤੇ ਇਸ ਦੀ ਯੂਨੀਅਨ ਦੇ ਵਾਰਤਾਕਾਰਾਂ ਵਿਚਕਾਰ ਅਗਲੇ ਕੁਝ ਦਿਨਾਂ 'ਚ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਯੂਨੀਅਨ ਨੇ ਐਤਵਾਰ ਨੂੰ ਆਖਿਆ ਕਿ ਦੋਵੇਂ ਧਿਰਾਂ ਡਾਕ ਕਰਮਚਾਰੀਆਂ ਲਈ ਓਵਰਟਾਈਮ ਅਤੇ ਰਾਸ਼ਟਰੀ ਪਾਬੰਦੀ ਨਾਲ ਜੁੜੀ ਡਾਕ ਡਿਲੀਵਰੀ 'ਚ ਦੇਰੀ ਦੀਆਂ ਚੇਤਾਵਨੀਆਂ ਦੇ ਵਿਚਕਾਰ ਮਿਲੀਆਂ। ਇੱਕ ਬਿਆਨ ਵਿੱਚ ਕਿਹਾ ਗਿਆ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਆਖਿਆ ਇਹਦੇ ਵਾਰਤਾਕਾਰਾਂ ਨੇ ਕੈਨੇਡਾ ਪੋਸਟ ਦੀਆਂ ਨਵੀਨਤਮ ਪੇਸ਼ਕਸ਼ ਦਾ ਧਿਆਨ ਨਾਲ ਮੁਲਾਂਕਣ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਮਾਲਕਾਂ ਤੇ ਵਿਚੋਲਿਆਂ ਨਾਲ ਦਿਨ ਦੀ ਮੀਟਿੰਗ ਤੋਂ ਪਹਿਲਾਂ ਜਵਾਬ ਵੀ ਤਿਆਰ ਕੀਤੇ ਨੇ। ਯੂਨੀਅਨ ਦੇ ਪ੍ਰਧਾਨ ਜੌਨ ਸਿੰਪਸਨ ਨੇ ਇੱਕ ਬਿਆਨ 'ਚ ਕਿਹਾ ਕਿ ਯੂਨੀਅਨ ਨੂੰ ਦੁਪਹਿਰੇ 12:50 ਤੇ ਪਤਾ ਲੱਗਿਆ ਸੀ ਕਿ ਕੈਨੇਡਾ ਪੋਸਟ ਯੂਨੀਅਨ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਇਮਾਰਤ ਛੱਡ ਗਿਆ ਤੇ ਮਾਲਕ ਨੂੰ ਜਵਾਬ ਦੇਣ 'ਚ ਹੁਣ ਕੁਝ ਦਿਨ ਲੱਗ ਸਕਦੇ ਨੇ। ਮੌਂਟਰੀਅਲ ਵਿੱਚ ਲਿਥੀਅਮ ਆਇਨ ਬੈਟਰੀਆਂ ਅੱਗ ਲੱਗਣ ਦਾ ਕਾਰਨ ਵਧਾ ਰਹੀਆਂ ਨੇ ਤੇ ਸ਼ਹਿਰ ਦੀ ਫਾਇਰ ਸਰਵਿਸ ਇਸ ਵੱਧ ਰਹੀ ਸਮੱਸਿਆ ਬਾਰੇ ਹੁਣ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀ ਹੈ। ਇਹ ਮੌਂਟਰੀਅਲ ਸੁਰੱਖਿਆ ਅੱਗ ਬੁਝਾਉਣ ਵਾਲੀ ਸੇਵਾ ਵੱਲੋਂ ਪ੍ਰਕਾਸ਼ਿਤ ਇੱਕ ਸਾਲਾਨਾ ਰਿਪੋਰਟ ਦੇ ਅਨੁਸਾਰ ਹੈ ਜੋ ਕਹਿੰਦੀ ਹੈ ਕਿ ਪਿਛਲੇ 2 ਸਾਲਾਂ 'ਚ ਲਿਥੀਅਮ ਕਾਰਨ ਅੱਗ ਵਿੱਚ 195% ਦਾ ਵਾਧਾ ਹੋਇਆ। 2022 ਵਿੱਚ 24, 2023 'ਚ 43, 2024 'ਚ 71 ਅਜਿਹੀਆਂ ਅੱਗਾਂ ਲੱਗੀਆਂ ਸਨ ਜਿਸ ਦਾ ਸਿੱਧਾ ਸਿੱਧਾ ਕਾਰਨ ਲਿਥੀਅਮ ਬਣਦਾ ਸੀ। ਇਹ ਵਾਧਾ ਮੁੱਖ ਤੌਰ 'ਤੇ ਇਸ ਕਿਸਮ ਦੀ ਬੈਟਰੀ ਨਾਲ ਚੱਲਣ ਵਾਲੇ ਮਾਈਕਰੋ ਮੋਬਿਲਿਟੀ ਡਿਵਾਈਸਾਂ ਜਿਵੇਂ ਸਕੂਟਰ, ਇਲੈਕਟ੍ਰਿਕ ਸਾਈਕਲ ਆਦਿ ਦੀ ਵੱਧਦੀ ਪ੍ਰਸਿੱਧੀ ਕਾਰਨ ਹੈ। ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨ ਦੇ ਨਾਲ ਨਾਲ ਰਿਪੋਰਟ ਵਿੱਚ ਕਿਹਾ ਗਿਆ ਕਿ ਸਿਮ ਲੀਥੀਅਮ ਆਇਨ ਬੈਟਰੀਆਂ ਦੀ ਵਰਤੋਂ ਸਟੋਰੇਜ ਤੇ ਨਿਪਟਾਰੇ ਨੂੰ ਬਿਹਤਰ ਢੰਗ ਨਾਲ ਨਿਯਮਤ ਕਰਨ ਲਈ ਨਗਰ ਪਾਲਿਕਾ ਨਿਯਮਾਂ ਨੂੰ ਸੋਧਣ ਲਈ ਕੰਮ ਕਰ ਰਿਹਾ। ਇਸ ਮਾਮਲੇ 'ਚ ਮੌਂਟਰੀਅਲ ਬੰਦਰਗਾਹ ਤੇ ਇੱਕ ਸ਼ਿਪਿੰਗ ਕੰਟੇਨਰ ਦੇ ਅੰਦਰ 15,000 ਕਿਲੋਗ੍ਰਾਮ ਲੀਥੀਅਮ ਬੈਟਰੀਆਂ ਨੂੰ ਅੱਗ ਲੱਗ ਗਈ ਸੀ। ਉਸ ਤੋਂ ਬਾਅਦ ਡਾਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਫਿਰ ਇਹ ਰਿਪੋਰਟ ਛਾਇਆ ਹੋਈ ਹੈ। ਸੰਸਦ ਲਗਭਗ 6 ਮਹੀਨਿਆਂ ਬਾਅਦ ਅੱਜ ਸੋਮਵਾਰ ਨੂੰ ਵਾਪਸ ਆ ਰਹੀ ਹੈ ਤੇ ਕੁਝ ਅਸਧਾਰਨ ਹਾਲਾਤ ਦੇ ਕਾਰਨ ਇਹ ਆਮ ਨਾਲੋਂ ਥੋੜੀ ਵੱਖਰੀ ਮਹਿਸੂਸ ਹੋਵੇਗੀ। ਹਰੇਕ ਸੰਸਦੀ ਸੈਸ਼ਨ ਆਮ ਤੌਰ ਤੇ ਕੁਝ ਰੁਟੀਨ ਕਾਰਵਾਈਆਂ ਨਾਲ ਸ਼ੁਰੂ ਹੁੰਦਾ ਜਿਸ ਵਿੱਚ ਹਾਊਸ ਆਫ ਕਾਮਨਸ ਦੇ ਸਪੀਕਰ ਦੀ ਚੋਣ ਤੇ ਸਿੰਘਾਸਣ ਦਾ ਭਾਸ਼ਣ ਸ਼ਾਮਲ ਹੁੰਦਾ। ਪਰ ਸਪੀਕਰ ਦੇ ਅਹੁਦੇ ਤੇ ਵਧਿਆ ਰਾਜਨੀਤਿਕ ਧਿਆਨ ਤੇ ਸੋਮਵਾਰ ਨੂੰ ਕਿੰਗ ਚਾਰਲਸ ਦਾ ਆਗਮਨ ਕਾਰਵਾਈ 'ਚ ਕੁਝ ਮੋੜ ਤੇ ਰੌਚਕਤਾ ਵਧਾ ਰਿਹਾ, ਯਾਨੀ ਕਿ ਅੱਜ ਇਹ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚੇਗਾ। ਸੈਨੇਟ ਵਿੱਚ ਗਵਰਨਰ ਜਨਰਲ ਦੁਆਰਾ ਭਾਸ਼ਣ ਪੜਿਆ ਜਾਂਦਾ, ਪਰ ਕਿਉਂਕਿ ਰਾਜਾ ਚਾਰਲਸ ਇਸ ਵਾਰ ਭਾਸ਼ਣ ਪੜਨਗੇ, ਕਨਫੈਡਰੇਸ਼ਨ ਤੋਂ ਬਾਅਦ ਸਿਰਫ ਤੀਜੀ ਵਾਰ ਕਿਸੇ ਰਾਜਾ ਨੇ ਅਜਿਹਾ ਕੀਤਾ, ਜਿਸ ਕਾਰਨ ਕਾਰਵਾਈ 'ਚ ਰੌਣਕ ਹੋਰ ਵਧੇਰੇ ਹੋਵੇਗੀ। ਰਾਜਾ ਤੇ ਰਾਣੀ ਵੈਲਿੰਗਟਨ ਸਟਰੀਟ ਤੇ ਬੈਂਕ ਆਫ ਕੈਨੇਡਾ ਦੇ ਬਾਹਰੋਂ ਕੈਨੇਡਾ ਦੇ ਸਟੇਟ ਲੈਂਡੋ 'ਚ ਸੈਨੇਟ ਦੀ ਯਾਤਰਾ ਕਰਨਗੇ ਤੇ ਓਟਵਾ 'ਚ ਸ਼ਾਹੀ ਤੇ ਵਾਈਸ ਰੀਗਲ ਆਵਾਜਾਈ ਲਈ ਵਰਤੀ ਜਾਂਦੀ ਘੋੜੇ ਖਿੱਚਣ ਵਾਲੀ ਗੱਡੀ ਹੋਵੇਗੀ। ਇਸ ਗੱਡੀ ਨੂੰ RCMP ਸੰਗੀਤਕ ਸਵਾਰੀ ਦੇ 28 ਘੋੜੇ ਖਿੱਚਣਗੇ, ਜਿਸ ਵਿੱਚ 14 ਘੋੜੇ ਗੱਡੀ ਦੇ ਅੱਗੇ ਤੇ ਬਾਕੀ ਪਿੱਛੇ ਪਿੱਛੇ ਆਉਣਗੇ। ਇੱਕ ਆਦਮੀ ਜਿਸ ਨੇ ਆਊਟੋਇਸ ਖੇਤਰ ਦਾ ਦੌਰਾ ਕੀਤਾ ਸੀ ਉਹ ਆਪਣੀ ਯਾਤਰਾ ਲੰਬੇ ਸਮੇਂ ਤੱਕ ਯਾਦ ਰੱਖੇਗਾ। ਜੋਨਾਥਨ ਰਾਬਰਟ ਐਂਡਰਸਨ ਨੇ ਸ਼ੁੱਕਰਵਾਰ ਨੂੰ ਗੈਟਨਿਓ 'ਚ ਕੈਸੀਨੋ ਡੂ ਲੇਕ ਲੇਮੀ ਦੀ ਆਪਣੀ ਫੇਰੀ ਦੌਰਾਨ $2.2 ਮਿਲੀਅਨ ਦਾ ਇਨਾਮ ਜਿੱਤਿਆ। ਪਾਬਲੋ ਰੋਡਰਿਗਸ ਦਾ ਇਹ ਕਹਿਣਾ ਕਿ ਉਹ ਮੈਦਾਨ ਵਿੱਚ ਇਕੱਲਾ ਜਿਸ ਕੋਲ ਫਰਾਂਸੁਆ ਲਗੌਰਡ ਨੂੰ ਹਰਾਉਣ ਦੀ ਸੰਭਾਵਨਾ, ਪਰ ਉਧਰ ਕਿਊਬਿਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਲੜ ਰਹੇ ਬਾਕੀ 4 ਉਮੀਦਵਾਰਾਂ ਨੇ ਉਨ੍ਹਾਂ ਸਰਵੇਖਣਾਂ ਨੂੰ ਵੀ ਖਾਰਜ ਕਰ ਦਿੱਤਾ ਜੋ ਦਿਖਾਉਂਦੇ ਨੇ ਕਿ ਉਹ ਸਾਬਕਾ ਸੰਘੀ ਸੰਸਦ ਮੈਂਬਰ ਤੋਂ ਪਿੱਛੇ ਨੇ। ਉਹਨੇ ਆਖਿਆ ਕਿ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਉਹ ਇਸ ਕਾਗਜ਼ ਨੂੰ ਲੈ ਕੇ ਰੀਸਾਈਕਲ ਵਿੱਚ ਪਾ ਦੇਣ, ਡਸਟਬਿਨ 'ਚ ਸੁੱਟ ਦੇਣ। ਚਾਰਲਸ ਮਿਲੀਅਰ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਦੀ ਕੋਈ ਕੀਮਤ ਨਹੀਂ ਹੈ, ਇਹ ਲਿਬਰਲਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਲੋਕਾਂ ਦੇ ਵਿਚਾਰਾਂ ਤੇ ਆਧਾਰਿਤ ਹੈ, ਕਾਰਡ ਧਾਰਕਾਂ ਤੇ ਨਹੀਂ। ਮੌਂਟਰੀਅਲ ਦਾ ਉਹ ਚਰਚ ਜਿੱਥੇ ਕਿ ਹੁਣ ਕੋਈ ਆ ਜਾ ਨਹੀਂ ਰਿਹਾ ਟਿਕਟੋਕ ਹੌਟਸਪੌਟ ਬਣ ਗਿਆ, ਜਿਸ ਨਾਲ ਸੁਰੱਖਿਆ ਚਿੰਤਾਵਾਂ ਵੱਧ ਰਹੀਆਂ ਨੇ। ਮੌਂਟਰੀਅਲ 'ਚ ਇੱਕ ਤਿਆਗਿਆ ਹੋਇਆ ਚਰਚ ਹੁਣ ਖਤਰੇ ਵਾਲੇ ਖੇਤਰ ਵਿੱਚ ਬਦਲ ਗਿਆ ਕਿਉਂਕਿ ਨੌਜਵਾਨ ਰੋਮਾਂਚ ਲਈ ਉੱਥੇ ਦਾਖਲ ਹੋ ਰਹੇ ਨੇ ਤੇ ਸੋਸ਼ਲ ਮੀਡੀਆ ਲਈ ਆਪਣੇ ਆਪ ਨੂੰ ਫਿਲਮਾ ਰਹੇ ਨੇ। ਖਾਸ ਤੌਰ ਤੇ ਉਹ ਰੀਲਸ ਬਣਾਉਂਦੇ ਨੇ ਤੇ ਉਸ ਨੂੰ ਟਿਕਟੋਕ ਦੇ ਪੋਸਟ ਕਰਦੇ ਨੇ। ਜਿਸ ਕਾਰਨ ਹੁਣ ਪ੍ਰਸ਼ਾਸਨ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਮੌਂਟਰੀਅਲ ਦਾ ਹਿਪੋਡ੍ਰਮ ਜਲਦੀ ਹੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਤੇ ਇਸ ਵਿੱਚ ਮਾਡਿਊਲਰ ਹਾਊਸਿੰਗ ਦੇ ਨਾਲ 30 ਲੋਕਾਂ ਦੇ ਰਹਿਣ ਦੀਆਂ ਸਹੂਲਤਾਂ ਹੋਣਗੀਆਂ। ਇਹ ਹਾਲੇ ਵੀ ਕੰਮ ਅਧੀਨ ਹੈ, ਪਰ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇੱਥੇ 28 ਕਮਰੇ ਹੋਣਗੇ, ਜਿਨ੍ਹਾਂ ਵਿੱਚੋਂ ਜੋੜਿਆਂ ਲਈ 2 ਯੂਨਿਟ ਸ਼ਾਮਲ ਨੇ। ਮਾਡਿਊਲਰ ਘਰਾਂ ਨੂੰ ਅਕਸਰ ਪਰਿਵਰਤਨਸ਼ੀਲ ਰਿਹਾਇਸ਼ ਕਿਹਾ ਜਾਂਦਾ ਤੇ ਲੋਕਾਂ ਦੇ ਕੁਝ ਸਾਲਾਂ ਲਈ ਰਹਿਣ ਵਾਸਤੇ ਤਿਆਰ ਕੀਤਾ ਜਾਂਦਾ। ਇਹ ਉਹਨਾਂ ਲੋਕਾਂ ਲਈ ਇੱਕ ਵਿਚਕਾਰਲਾ ਘਰ ਹੈ ਜੋ ਅਪਾਰਟਮੈਂਟ ਲੈਣ ਲਈ ਤਿਆਰ ਨੇ, ਪਰ ਉਹਨਾਂ ਕੋਲ ਜਗ੍ਹਾ ਨਹੀਂ ਹੈ। ਮੌਂਟਰੀਅਲ ਦੀ ਕਾਰਜਕਾਰੀ ਕਮੇਟੀ ਦੇ ਰਾਬਰਟ ਬਿਊਡਰੀ ਨੇ ਆਖਿਆ ਕਿ ਯੂਨਿਟਾਂ ਨੂੰ ਹਾਲੇ ਵੀ ਮੁਰੰਮਤ ਕਰਨ ਦੀ ਲੋੜ ਹੈ, ਪਰ ਕਿਰਾਏਦਾਰਾਂ ਕੋਲ ਇੱਕ ਸਾਂਝਾ ਬਾਥਰੂਮ, ਇੱਕ ਰਸੋਈ ਤੇ ਇੱਕ ਡਾਇਨਿੰਗ ਰੂਮ ਤੱਕ ਪਹੁੰਚਣ ਵਾਲਾ ਕਮਰਾ ਹੈ। ਬਿਊਡਰੀ ਦਾ ਕਹਿਣਾ ਕਿ ਇਹ ਕੈਨੇਡਾ 'ਚ ਕਿਤੇ ਹੋਰ ਵੀ ਕੀਤਾ ਗਿਆ, ਪਰ ਇਹ ਪਹਿਲੀ ਵਾਰ ਹੈ ਜਦੋਂ ਮੌਂਟਰੀਅਲ ਬੇਘਰਾਂ ਨੂੰ ਇਸ ਕਿਸਮ ਦੀ ਰਿਹਾਇਸ਼ ਦੀ ਪੇਸ਼ਕਸ਼ ਕਰ ਰਿਹਾ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਮੌਂਟਰੀਅਲ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ 5 ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿੱਚ ਬਜ਼ੁਰਗਾਂ ਨਾਲ ਸਬੰਧਤ ਹਾਲ 'ਚ ਹੋਈਆਂ ਕਈ ਧਿਆਨ ਭਟਕਾਉਣ ਵਾਲੀਆਂ ਚੋਰੀਆਂ ਸ਼ਾਮਲ ਨੇ, ਜੋ ਕਿ ਦੇਸ਼ ਭਰ ਵਿੱਚ ਪੁਲਿਸ ਬਲਾਂ ਵੱਲੋਂ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਇਸ ਮੁੱਦੇ ਨੇ ਹਾਲ ਹੀ ਦੇ ਮਹੀਨਿਆਂ 'ਚ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ। ਵੈਨਕੂਵਰ, ਕੈਲਗਰੀ, ਆਟਵਾ ਵਰਗੇ ਸ਼ਹਿਰਾਂ ਤੇ ਪੂਰੇ ਟੋਰਾਂਟੋ ਖੇਤਰ 'ਚ ਪੁਲਿਸ ਵਿਭਾਗਾਂ ਨੇ ਇਸ ਸਾਲ ਦੇ ਸ਼ੁਰੂ 'ਚ ਨਾਗਰਿਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਸੀ। ਮੌਂਟਰੀਅਲ ਪੁਲਿਸ ਦਾ ਕਹਿਣਾ ਕਿ ਬਜ਼ੁਰਗਾਂ ਨੂੰ ਚੌਕਸ ਰਹਿਣਾ ਚਾਹੀਦਾ ਤੇ ਸਾਰੇ ਅਜਨਬੀਆਂ ਦੇ ਆਲੇ ਦੁਆਲੇ ਖਾਸ ਤੌਰ ਤੇ ਸੁਚੇਤ ਰਹਿਣ, ਸਰੀਰਕ ਸੰਪਰਕ ਤੋਂ ਬਚਣਾ ਚਾਹੀਦਾ ਤੇ ਕਿਸੇ ਵੀ ਤੋਹਫੇ ਨੂੰ ਸਵੀਕਾਰਨਾ ਨਹੀਂ ਚਾਹੀਦਾ। ਮਹਿੰਗਾਈ ਵਧਣ ਕਾਰਨ ਮੌਂਟਰੀਅਲ ਵਾਸੀ ਪਾਲਤੂ ਜਾਨਵਰ ਰੱਖਣ ਲਈ ਸੰਘਰਸ਼ ਕਰ ਰਹੇ ਨੇ। ਉਹ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੇ ਨੇ ਤੇ ਉਹ ਉਹਨਾਂ ਦੇ ਸਭ ਤੋਂ ਚੰਗੇ ਮਿੱਤਰ ਹੁੰਦੇ ਨੇ। ਅਨੀਆ ਨਾਮਕ ਇੱਕ ਮਹਿਲਾ ਨੇ ਜਾਣਕਾਰੀ ਦਿੰਦੇ ਆਖਿਆ ਕਿ ਮੇਰੇ ਕੋਲ ਬੀਮਾ ਹੈ, ਜੇਕਰ ਉਹ ਬਿਮਾਰ ਹੋ ਜਾਂਦਾ ਤੇ ਮੈਂ ਪਾਲਤੂ ਜਾਨਵਰਾਂ ਦਾ ਬੀਮਾ ਕਰਵਾਇਆ ਹੋਇਆ ਤੇ ਉਹਨਾਂ ਦਾ ਇਲਾਜ ਕਰਵਾ ਸਕਦੀ ਹਾਂ। ਫਿਰ ਤੁਸੀਂ ਜਾਣਦੇ ਹੋ ਕਿ ਪਿੱਸੂਆਂ ਦੀਆਂ ਦਵਾਈਆਂ ਮਾਰਚ ਤੋਂ ਸਤੰਬਰ ਦੇ ਅੰਤ ਤੱਕ ਮਿਲਦੀਆਂ ਨੇ, ਇਸ ਲਈ ਥੋੜਾ ਜਿਹਾ ਖਰਚਾ ਵੀ ਆਉਂਦਾ, ਪਰ ਸਭ ਤੋਂ ਵੱਡੀ ਲਾਗਤ ਉਸ ਦੀ ਦੇਖਭਾਲ ਦੀ ਹੈ। ਪਰ ਜਿਨ੍ਹਾਂ ਕੋਲ ਬੀਮਾ ਨਹੀਂ ਹੈ ਉਹ ਬਿਮਾਰ ਜਾਨਵਰਾਂ ਦੀ ਦੇਖਭਾਲ ਲਈ ਚਿੰਤਤ ਹੁੰਦੇ ਨੇ। ਆਮਸਟਾਊਨ ਦੇ ਅਧਿਕਾਰੀਆਂ ਦਾ ਕਹਿਣਾ ਕਿ ਮੌਂਟਰੀਅਲ ਤੋਂ ਉਸਾਰੀ ਦਾ ਕੂੜਾ ਲੈ ਕੇ ਜਾਣ ਵਾਲੇ ਟਰੱਕ ਇਹਨੂੰ ਨਿੱਜੀ ਜ਼ਮੀਨ ਤੇ ਗੈਰ ਕਾਨੂੰਨੀ ਤੌਰ ਤੇ ਡੰਪ ਕਰ ਰਹੇ ਨੇ ਤੇ ਕੁਝ ਜ਼ਮੀਨ ਮਾਲਕਾਂ ਨੂੰ ਭੁਗਤਾਨ ਕੀਤਾ ਜਾ ਰਿਹਾ। ਅਸੀਂ ਹੁਣ ਟਰੱਕਾਂ ਨੂੰ ਵੱਧ ਤੋਂ ਵੱਧ ਆਉਂਦਿਆਂ ਦੇਖ ਰਹੇ ਹਾਂ। ਆਮਸਟਾਊਨ ਦੀ ਮੇਅਰ ਨੇ ਜਾਣਕਾਰੀ ਦਿੰਦੇ ਆਖਿਆ ਕਿ ਇਹ ਖੇਤੀਬਾੜੀ ਸ਼ਹਿਰ ਮੌਂਟਰੇਗੀ ਦੀਆਂ 5 ਸਭ ਤੋਂ ਵੱਧ ਪ੍ਰਭਾਵਿਤ ਨਗਰ ਪਾਲਿਕਾਵਾਂ ਵਿੱਚੋਂ ਇੱਕ ਹੈ ਜੋ ਇਸ ਮੁੱਦੇ ਦਾ ਸਾਹਮਣਾ ਕਰ ਰਹੀਆਂ ਨੇ। ਮੈਗਲ ਯੂਨੀਵਰਸਿਟੀ ਤੇ ਵਰਮੌਂਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਤਾਜ਼ਾ ਰਿਪੋਰਟ ਵਿੱਚ ਇਸ ਖੇਤਰ 'ਚ ਲਗਭਗ 300 ਸੰਭਾਵਿਤ ਗੈਰ ਕਾਨੂੰਨੀ ਡੰਪਿੰਗ ਸਾਈਟਾਂ ਦਿਖਾਈਆਂ ਗਈਆਂ ਨੇ। ਇਹਨਾਂ ਵਿੱਚੋਂ 50 ਥਾਵਾਂ ਆਮਸਟਾਊਨ ਵਿੱਚ ਨੇ ਤੇ ਇੱਕ ਨਿਰੰਤਰ ਸੰਘਰਸ਼ ਹੈ। ਆਮਸਟਾਊਨ ਦੇ ਅਧਿਕਾਰੀਆਂ ਅਨੁਸਾਰ ਸੂਬਾ ਮਦਦ ਕਰਨ ਲਈ ਕਾਫ਼ੀ ਕੁਝ ਨਹੀਂ ਕਰ ਰਿਹਾ ਤੇ ਸ਼ਹਿਰ ਕੋਲ ਇਸ ਮੁੱਦੇ ਨਾਲ ਨਜਿੱਠਣ ਲਈ ਸਰੋਤ ਨਹੀਂ ਹਨ। ਕਿਊਬਿਕ ਦੇ ਵਾਤਾਵਰਣ ਮੰਤਰੀ ਨਾਲ ਕੱਲ ਐਤਵਾਰ ਨੂੰ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਐਤਵਾਰ ਕਾਰਨ ਉਹਨਾਂ ਦਾ ਦਫ਼ਤਰ ਬੰਦ ਸੀ। ਪੁਲਿਸ ਸੁਧਾਰ ਤੇ ਨਾਗਰਿਕ ਅਧਿਕਾਰ ਵਰਕਰਾਂ ਨੇ ਕੱਲ ਐਤਵਾਰ ਨੂੰ ਹਜ਼ਾਰਾਂ ਆਮ ਲੋਕਾਂ ਨਾਲ ਮਿਲ ਕੇ ਜਾਰਜ ਫਲਾਇਡ ਦੀ ਹੱਤਿਆ ਦੀ 5ਵੀਂ ਵਰ੍ਹੇਗੰਢ ਮਨਾਉਣ ਲਈ ਦੇਸ਼ ਭਰ ਵਿੱਚ ਧਾਰਮਿਕ ਸਭਾਵਾਂ, ਸੰਗੀਤ ਸਮਾਰੋਹਾਂ ਤੇ ਚੌਕਸੀ ਸਮਾਗਮਾਂ ਵਿੱਚ ਹਿੱਸਾ ਲਿਆ ਤੇ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਦਹਾਕਿਆਂ ਪਿੱਛੇ ਲਿਜਾਣ ਦੀ ਨਿੰਦਾ ਕੀਤੀ। ਰੈਵਰੈਂਡ ਅਲ ਸ਼ਾਰਪਨ ਨੇ ਹਿਊਸਟਨ ਕਬਰਿਸਤਾਨ 'ਚ ਇੱਕ ਸੇਵਾ 'ਚ ਆਖਿਆ ਕਿ ਫਲਾਇਡ ਉਹਨਾਂ ਸਾਰਿਆਂ ਦੀ ਨੁਮਾਇੰਦਗੀ ਕਰਦਾ ਜੋ ਉਹਨਾਂ ਲੋਕਾਂ ਦੇ ਸਾਹਮਣੇ ਬੇਸਹਾਰਾ ਨੇ ਜਿਨ੍ਹਾਂ ਸੋਚਿਆ ਸੀ ਕਿ ਸਾਡੀ ਗਰਦਨ ਤੇ ਆਪਣਾ ਗੋਡਾ ਰੱਖ ਸਕਦੇ ਨੇ। ਉਹਨੇ ਫਲਾਇਡ ਦੀ ਹੱਤਿਆ ਦੀ ਤੁਲਨਾ ਐਮੇਟ ਟਿਲ ਨਾਲ ਕੀਤੀ, ਜਿਹੜਾ ਕਿ ਇੱਕ 14 ਸਾਲ ਦਾ ਕਾਲਾ ਬੱਚਾ ਸੀ ਜਿਸ ਨੂੰ 1955 'ਚ ਮਿਸੀਸਿਪੀ 'ਚ ਗੋਰੀ ਔਰਤ ਨੂੰ ਅਪਮਾਨਿਤ ਕਰਨ ਦੇ ਦੋਸ਼ ਵਿੱਚ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਕੰਜ਼ਰਵੇਟਿਵ ਨੇਤਾ ਪੋਲੀਵਰ ਨੇ ਆਖਿਆ ਕਿ ਉਹ ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਯੁੱਧ ਨੂੰ ਹੱਲ ਕਰਨ ਦੇ ਯਤਨਾਂ ਤੇ ਸੰਸਦ 'ਚ ਲਿਬਰਲ ਨਾਲ ਕੰਮ ਕਰਨ ਲਈ ਤਿਆਰ ਨੇ। ਉਨ੍ਹਾਂ ਨੇ ਐਤਵਾਰ ਨੂੰ ਕੰਜ਼ਰਵੇਟਿਵ ਕੌਕਸ ਨਾਲ ਮੁਲਾਕਾਤ ਕੀਤੀ ਕਿਉਂਕਿ ਉਹ ਚੈਂਬਰ 'ਚ ਉਸ ਦੇ ਬਿਨਾਂ ਹਾਊਸ ਆਫ ਕਾਮਨ 'ਚ ਵਾਪਸ ਜਾਣ ਦੀ ਤਿਆਰੀ ਕਰ ਰਹੇ ਨੇ। ਪਾਰਟੀ ਦੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦਾ ਲਗਭਗ 15 ਮਿੰਟ ਦਾ ਉਦਘਾਟਨੀ ਭਾਸ਼ਣ ਮੀਡੀਆ ਲਈ ਖੁੱਲ੍ਹਾ ਸੀ ਤੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਬਸੰਤ ਸੈਸ਼ਨ ਲਈ ਹਾਊਸ ਆਫ ਕਾਮਨਜ਼ 'ਚ ਕੰਜ਼ਰਵੇਟਿਵਾਂ ਦੀਆਂ ਤਰਜੀਹਾਂ ਨੂੰ ਦਰਸਾਇਆ ਜਾਵੇਗਾ। ਕੱਲ੍ਹ ਐਤਵਾਰ ਨੂੰ ਐਲਾਨ ਕੀਤਾ ਗਿਆ ਕਿ ਮਰਹੂਮ ਮਹਾਨ ਮੌਂਟਰੀਅਲ ਕੈਨੇਡੀਅਨਜ਼ ਗੋਲ ਸਕੋਰਰ ਮੌਰਿਸ ਰਿਚਰਡ ਹੁਣ ਕਿਊਬਿਕ 'ਚ ਇੱਕ ਅਧਿਕਾਰਤ ਇਤਿਹਾਸਕ ਸ਼ਖਸੀਅਤ ਨੇ। ਕਿਊਬਿਕ ਦੇ ਸਭਿਆਚਾਰ ਮੰਤਰੀ ਮੈਥਿਊ ਲੈਕੋਮਬੇ ਨੇ ਬੈਲ ਸੈਂਟਰ ਵਿਖੇ ਦੁਪਹਿਰ ਦੇ ਇੱਕ ਸਮਾਰੋਹ 'ਚ ਰਿਚਰਡ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਅਹੁਦੇ ਦਾ ਐਲਾਨ ਕੀਤਾ। ਮੌਰਿਸ ਰਿਚਰਡ ਨਾ ਸਿਰਫ ਇੱਕ ਬੇਮਿਸਾਲ ਅਥਲੀਟ ਸੀ ਬਲਕਿ ਉਹ ਫ੍ਰੈਂਚ ਬੋਲਣ ਵਾਲਾ ਕਿਊਬਿਕ ਨਿਵਾਸੀਆਂ ਦਾ ਮਾਣ ਤੇ ਇੱਛਾਵਾਂ ਨੂੰ ਮੂਰਤੀਮਾਨ ਵੀ ਕਰਦਾ ਸੀ। ਲੇਕੋਂਬੇ ਨੇ 27 ਮਈ 2000 ਨੂੰ ਹਾਕੀ ਦੇ ਮਹਾਨ ਖਿਡਾਰੀ ਦੀ ਮੌਤ ਦੀ 25ਵੀਂ ਵਰੇਗੰਢ ਤੋਂ ਕੁਝ ਦਿਨ ਪਹਿਲਾਂ ਹੋਏ ਸਮਾਰੋਹ 'ਚ ਜਾਣਕਾਰੀ ਦਿੱਤੀ ਸੀ ਤੇ ਕੱਲ੍ਹ ਐਤਵਾਰ ਨੂੰ ਸਮਾਰੋਹ 'ਚ ਰਿਚਰਡ ਦੀ ਯਾਦ 'ਚ ਇੱਕ ਤਖ਼ਤੀ ਦਾ ਉਦਘਾਟਨ ਸ਼ਾਮਲ ਹੈ ਜੋ ਕਿ ਸਥਾਈ ਤੌਰ 'ਤੇ ਉਸ ਦੇ ਸਥਾਨ 'ਤੇ ਸਥਾਪਿਤ ਕੀਤੀ ਜਾਵੇਗੀ। ਟੈਸ਼ਰੋ ਤੋਂ ਸੰਸਦ ਮੈਂਬਰ 18 ਨੇ ਕੱਲ੍ਹ ਐਤਵਾਰ ਨੂੰ ਕੈਪੀਟਲ ਨੈਸ਼ਨਲ ਖੇਤਰ 'ਚ ਆਪਣੇ ਹਲਕੇ 'ਚ ਆਯੋਜਿਤ ਇੱਕ ਪ੍ਰੈਸ ਬਰੀਫਿੰਗ 'ਚ ਯੂਐਸ ਲਈ ਪੁਰਸ਼ ਬੁਲਾਰੇ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਵਾਤਾਵਰਨ ਤੇ ਸਮਾਜਿਕ ਸੰਘਰਸ਼ਾਂ ਨੂੰ ਆਪਣੀਆਂ ਤਰਜੀਹਾਂ ਦਾ ਕੇਂਦਰ ਵੀ ਉਹ ਬਣਾਉਣਗੇ। ਇਸ ਮਹੀਨੇ ਦੇ ਸ਼ੁਰੂ 'ਚ ਸੰਸਦ ਮੈਂਬਰ ਸੋਲ ਜ਼ਨੇਟੀ ਤੇ ਅਲੈਗਜ਼ੈਂਡਰ ਲੇਡੋਕ ਨੇ ਐਲਾਨ ਕੀਤਾ ਸੀ ਕਿ ਉਹ ਗੈਬਰੀਅਲ ਨੈਡਿਊ ਡਬੋਇਸ ਦੀ ਜਗ੍ਹਾ ਲੈਣ ਦੀ ਦੌੜ ਵਿਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੇ ਨੇ, ਜਿਨ੍ਹਾਂ ਨੇ 20 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ਤੇ ਟਿੱਪਣੀ ਕੀਤੀ ਹੈ, ਜਿਸ ਵਿਚ 376 ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। 1914 'ਚ ਕਾਮਾਗਾਟਾ ਮਾਰੂ ਸਟੀਮਸ਼ਿਪ ਨੇ ਪ੍ਰਸ਼ਾਂਤ ਮਹਾਸਾਗਰ 'ਚ ਲੰਬੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਬੰਦਰਗਾਹ 'ਚ ਲੰਗਰ ਲਾ ਕੇ ਉਤਰਨਾ ਸੀ। ਜਹਾਜ਼ 'ਚ ਸਵਾਰ 376 ਸਿੱਖ, ਮੁਸਲਿਮ ਤੇ ਹਿੰਦੂ ਧਰਮਾਂ ਦੇ ਲੋਕ ਸ਼ਰਨ ਤੇ ਸਨਮਾਨ ਦੀ ਮੰਗ ਕਰਦਿਆਂ ਪਹੁੰਚੇ ਸਨ। ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ਦੀ ਯਾਦ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਹਾਲਾਂਕਿ ਕੈਨੇਡੀਅਨ ਅਧਿਕਾਰੀਆਂ ਨੇ ਵਿਦੇਸ਼ੀਆਂ ਸਬੰਧੀ ਪੱਖਪਾਤੀ ਕਾਨੂੰਨਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। 2 ਮਹੀਨਿਆਂ ਲਈ ਜਹਾਜ਼ 'ਚ ਕੈਦ ਰੱਖਿਆ ਗਿਆ ਤੇ ਉਨ੍ਹਾਂ ਨੂੰ ਖਾਣਾ ਪਾਣੀ ਤੇ ਡਾਕਟਰੀ ਸਹੂਲਤਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦਾ ਅਧਿਕਾਰ ਰੱਦ ਕਰ ਦਿੱਤਾ। ਇਸ ਨਾਲ ਯੂਨੀਵਰਸਿਟੀ 'ਚ ਦਾਖਲਾ ਲੈ ਚੁੱਕੇ ਕਰੀਬ 800 ਭਾਰਤੀਆਂ ਸਮੇਤ ਹਜ਼ਾਰਾਂ ਵਿਦਿਆਰਥੀ ਚਿੰਤਤ ਹੋ ਗਏ ਨੇ। ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਸ਼ਨ ਨੂੰ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਸੰਘੀ ਏਜੰਸੀ ਨੇ ਆਖਿਆ ਕਿ ਇਹਦਾ ਮਤਲਬ ਹਾਰਵਰਡ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਦਾ। ਪਿਛਲੇ ਹਫ਼ਤੇ ਵੈਸਟ ਬੈਂਕ 'ਚ ਇੱਕ ਕੂਟਨੀਤਿਕ ਵਫ਼ਦ, ਜਿਸ ਵਿਚ 2 ਕੈਨੇਡੀਅਨਸ ਵੀ ਸ਼ਾਮਲ ਸਨ, ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫੌਜਾਂ ਵੱਲੋਂ ਗੋਲੀਆਂ ਚਲਾਏ ਜਾਣ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਆਖਿਆ। ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ ਵਫ਼ਦ ਦੇ 4 ਮੈਂਬਰ ਜੈਨਨ ਸ਼ਹਿਰ 'ਚ ਇੱਕ ਦੌਰੇ ਦਾ ਹਿੱਸਾ ਸਨ, ਜਦੋਂ ਇਜ਼ਰਾਈਲ ਰੱਖਿਆ ਬਲਾਂ ਦੇ ਮੈਂਬਰਾਂ ਨੇ ਉਨ੍ਹਾਂ ਦੇ ਲਾਗੇ ਗੋਲੀਬਾਰੀ ਕੀਤੀ। ਵਿਦੇਸ਼ ਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ 4 ਵਿਚੋਂ 2 ਕੈਨੇਡੀਅਨ ਸਨ ਤੇ 2 ਸਥਾਨਕ ਸਟਾਫ ਦੇ ਮੈਂਬਰ ਸਨ। ਕਾਨੀ ਨੇ ਆਟਵਾ 'ਚ ਇੱਕ ਨਿਊਜ਼ ਕਾਨਫਰੰਸ ਦੌਰਾਨ ਆਖਿਆ ਕਿ ਅਸੀਂ ਪੂਰੀ ਜਾਂਚ ਦੀ ਉਮੀਦ ਕਰਦੇ ਹਾਂ ਤੇ ਸਾਨੂੰ ਘਟਨਾ ਦੀ ਤੁਰੰਤ ਵਿਆਖਿਆ ਦੀ ਉਮੀਦ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਉਸ ਖੇਤਰ 'ਚ ਵਾਪਰ ਰਹੀਆਂ ਉਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਹੈ ਜੋ ਪੂਰੀ ਤਰ੍ਹਾਂ ਅਸਵੀਕਾਰਨਯੋਗ ਨੇ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।